ਵਾਹਿਗੁਰੂ ਜੀ ਧਨਾਸਰੀ ਮਹੱਲਾ ਪੰਜਵਾਂ ਜਾਂ ਕਉ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾਂ ਕੈ ਜਾਂ ਕਾ ਸਤਿਗੁਰ ਪੂਰਾ ਠਾਕੁਰ ਗਾਈਐ ਆਤਮ ਰੰਗ ਸ਼ਰਣੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ ਰਾਓ ਜਨ ਕੇ ਚਰਨ ਵਸਹਿ ਮੇਰੇ ਹੀਰੈ ਸੰਗ ਪੁਨੀਤਾ ਦੇਹੀ ਜਨ ਕੀ ਤੂਰ ਦੇਹੋ ਕਿਰਪਾ ਨਿਧ ਨਾਨਕ ਕੈ ਸੁਖ ਇਹੀ ਜਨ ਕੇ ਚਰਨ ਵਸਹਿ ਮੇਰੇ ਹੀਰੈ ਸੰਗ ਪੁਨੀਤਾ ਦੇਹੀ ਜਨ ਕੀ ਤੂਰ ਦੇਹੋ ਕਿਰਪਾ ਨਿਧ ਨਾਨਕ ਕੈ ਸੁਖ ਇਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਨ ਜਪਿਆ ਤਿਸ ਕੋ ਬਲਿਹਾਰ ਤਿਸ ਕੈ ਸੰਗ ਤਰੈ ਸੰਸਾਰ ਕਹੋ ਨਾਨਕ ਪ੍ਰਭ ਲੋਚਾ ਪੂਰ ਸੰਤ ਜਨਾ ਕੀ ਬਾਛੋ ਧੂਰ ਅੰਤਰ ਜਾਮੀ ਪੁਰਖ ਵਧਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋਕਾ ਕਰ ਸੰਤਨ ਕੀ ਤੂਰੇ 20ਵੀਂ ਸਦੀ ਦੇ ਮਹਾਨ ਯੁੱਗ ਪੁਰਸ਼ ਸੰਤ ਸੂਰੇ ਵਡਮੁੱਲੇ ਸਿੱਖੀ ਦੇ ਪ੍ਰਚਾਰਕ ਮਸਤੂ ਆਣੇ ਵਾਲੇ ਸ਼੍ਰੀਮਾਨ ਸੰਤ ਅਤਰ ਸਿੰਘ ਜੀ ਮਹਾਰਾਜ ਦਾ ਪਵਿੱਤਰ ਜੀਵਨ ਗੁਰੂ ਪੰਥ ਦਾ ਦਾਸ ਅਮਰ ਸਿੰਘ ਖਾਲਸਾ ਜਨਮ ਬਾਲਪਨ ਪ੍ਰਾਰੰਭਿਕ ਵਿਦਿਆ ਤੇ ਖੇਤੀ ਦਾ ਕੰਮ ਜਨਮ ਮਰਨ ਦੋਹੂੰ ਮੈਂ ਨਾਹੀ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਓ ਲੈਨ ਮਿਲਾਏ ਸੰਤ ਅਤਰ ਸਿੰਘ ਜੀ ਦਾ ਜਨਮ ਪਿੰਡ ਚੀਮਾ ਮਾਤਾ ਭੋਲੀ ਜੀ ਦੀ ਕੁੱਖੋਂ ਸਰਦਾਰ ਕਰਮ ਸਿੰਘ ਜੀ ਦੇ ਘਰ ਹੋਇਆ ਮਿਤੀ ਚੇਤ ਸੁਦੀ 1 ਸੰਬਤ 1923 ਬਿਕਰਮੀ ਦਿਨ ਬੁੱਧਵਾਰ ਤੇ ਸਮਾਂ ਅੰਮ੍ਰਿਤ ਵੇਲੇ ਦਾ ਸੀ ਸਰਦਾਰ ਕਰਮ ਸਿੰਘ ਜੀ ਦੀ ਗੋਤ ਚੀਮਾ ਤੇ ਆਪ ਦੇ ਪਿਤਾ ਜੀ ਦਾ ਨਾਮ ਗਰੀਬ ਸਿੰਘ ਸੀ ਦਾਦੇ ਦਾ ਨਾਮ ਬੀਰ ਸਿੰਘ ਤੇ ਪੜਦਾਦਾ ਬਿੱਗੂ ਸੀ ਮਾਤਾ ਭੋਲੀ ਜੀ ਦੇ ਪਿਤਾ ਭਾਈ ਜੀਤਾ ਜੀ ਦੇ ਨਗਰ ਫਤਿਹਗੜ੍ਹ ਦੇ ਵਸਨੀਕ ਸਨ ਚੀਮਾ ਬਹੁਤ ਵੱਡਾ ਨਗਰ ਹੈ ਜੋ ਸੁਨਾਮ ਰੇਲਵੇ ਸਟੇਸ਼ਨ ਤੋਂ 8 ਮੀਲ ਤੇ ਹੈ ਤੇ ਸੰਗਰੂਰ ਸ਼ਹਿਰ ਤੋਂ 15 ਮੀਲ ਪਹਿਲੇ ਇਹ ਨਗਰ ਪਟਿਆਲਾ ਰਿਆਸਤ ਵਿੱਚ ਸੀ ਪਰ ਅੱਜ ਕੱਲ੍ਹ ਜ਼ਿਲ੍ਹਾ ਸੰਗਰੂਰ ਵਿੱਚ ਲੱਗਦਾ ਹੈ ਸੁਨਾਮ ਤੋਂ ਹਰ ਦਿਨ 40 ਬੱਸਾਂ ਚੀਮਾ ਨਗਰ ਤੋਂ ਹੁੰਦਿਆਂ ਸਮੀਰ ਤੱਕ ਜਾਂਦੀਆਂ ਆਉਂਦੀਆਂ ਹਨ ਜਿੱਥੋਂ ਸ੍ਰੀ ਦਮਦਮਾ ਸਾਹਿਬ ਗੁਰੂ ਕਾਂਸ਼ੀ ਤੇ ਬਠਿੰਡਾ ਸ਼ਹਿਰ ਲਈ ਬੱਸਾਂ ਤਿਆਰ ਮਿਲਦੀਆਂ ਹਨ ਚੀਮਾ ਬੱਸ ਸਟੈਂਡ ਦੇ ਨੇੜੇ ਹੀ ਹਾਈ ਸਕੂਲ ਹੈ ਨਾਲ ਵਗ ਰਹੇ ਲੱਡਾ ਰਾਜਬਾਹ ਤੇ ਸ੍ਰੀ ਨਾਨਕਸਰ ਗੁਰਦੁਆਰਾ ਸਾਹਿਬ ਹੈ ਜਿਸ ਵਿੱਚ ਸੋਹਣਾ ਸਰੋਵਰ ਸ਼ਾਨਦਾਰ ਦੀਵਾਨ ਅਸਥਾਨ ਤੇ ਹੋਰ ਜ਼ਰੂਰੀ ਇਮਾਰਤਾਂ ਤੇ ਖੂਹ ਹਨ ਚੀਮਾ ਨਗਰ ਇੱਕ ਵਾਰੀ ਥੇ ਹੋ ਗਿਆ ਸੀ ਸਰਦਾਰ ਮਦਾਰ ਖਾਨ ਪਚਾਦਾ ਡਸਕੇ ਡੋਗਰੇ ਰਹਿੰਦਾ ਸੀ ਉਸਦੀ ਮਿੱਤਰਤਾ ਚੀਮੇ ਨਗਰ ਦੇ ਸਰਦਾਰ ਨਾਲ ਇਤਨੀ ਵਧੀ ਕਿ ਆਪਸ ਵਿੱਚ ਪੱਗ ਵਟਾ ਭਰਾ ਬਣ ਗਏ ਉਸਨੂੰ ਵਸਾ ਤੇ ਇੱਕ ਦਿਨ ਜਦੋਂ ਉਹ ਚੀਮੇ ਆਇਆ ਹੋਇਆ ਸੀ ਤਾਂ ਨਗਰ ਦੇ ਅੱਡੂ ਨਾਮੀ ਜਵਾਨ ਨੇ ਜੋ ਬਲੂੜ ਬੱਲੜ ਪੱਤੀ ਵਿੱਚੋਂ ਸੀ ਨੇ ਮਾਰ ਦਿੱਤਾ ਪਚਾਦੇ ਆਪਣੇ ਸਰਦਾਰ ਦੀ ਲਾਸ਼ ਲੈ ਗਏ ਲਾਸ਼ ਨੂੰ ਸਤਿਕਾਰ ਨਾਲ ਦਫਨਾਇਆ ਤੇ ਉਸ ਦੁੱਖ ਭਰੀ ਹਾਲਤ ਵਿੱਚ ਮਤਾ ਪਕਾਇਆ ਕਿ ਬਦਲਾ ਲਿਆ ਜਾਵੇਗਾ ਭਲਕੇ ਮੂੰਹ ਹਨੇਰੇ ਹੀ ਪਚਾਦੇ ਆਗ ਪਏ ਤੇ 70 ਜਵਾਨ ਚੀਮੇ ਪਿੰਡ ਦੇ ਮਾਰ ਦਿੱਤੇ ਬੁੱਢੇ ਔਰਤਾਂ ਐਸੇ ਡਰ ਗਏ ਕਿ ਉਹਨਾਂ ਨੇ ਰਾਤੋ ਰਾਤ ਪਿੰਡ ਛੱਡ ਦਿੱਤਾ ਤੇ ਅਹਿਮਦਪੁਰ ਬਲਾਡੇ ਨੇੜੇ ਜਾ ਵਸੇ ਚੀਮਾ ਥੇ ਹੋ ਗਿਆ ਰਾਣੀ ਵਾਲੇ ਰੰਗੜਾ ਨੇ ਇਸ ਪਰ ਕਬਜ਼ਾ ਕਰ ਲਿਆ ਸਮਾਂ ਪਾ ਕੇ ਰਾਜੇ ਗੋਂਦੇ ਨੇ ਇਹ ਸਾਰੀ ਜ਼ਮੀਨ ਖਰੀਦ ਲਈ ਲੇਖਕ ਅੱਗੇ ਇਤਿਹਾਸ ਲਿਖਦਾ ਹਨ, ਨਗਰ ਮੁੜ ਵਸਾਉਣ ਲਈ ਮੋੜੀ ਗੱਡੀ ਯਤਨ ਕੀਤਾ ਪਰ ਨਗਰ ਨਾ ਵਸਿਆ। ਉਸਨੇ ਜੋਤਸ਼ੀ ਨੂੰ ਪੁੱਛਿਆ, ਜਿਸਨੇ ਕਿਹਾ ਹੱਕ ਵਾਲਿਆਂ ਨੂੰ ਹੱਕ ਮਿਲਣਾ ਚਾਹੀਦਾ ਹੈ, ਤਦ ਨਗਰ ਵਸ ਜਾਵੇਗਾ। ਰਾਜਾ ਗੋਂਦੇ ਨੇ ਚੀਮਾ ਗੋਤ ਦੀ ਭਾਲ ਕੀਤੀ। ਗੋਤ ਤੇ ਉਸ ਸਮੇਂ ਦੇ ਆਗੂ ਬਿੱਗੂ ਨੇ ਉਸਦੇ ਕੁਛ ਸਾਥੀਆਂ ਨਾਲ ਲਿਆਂਦਾ ਤੇ 1955 ਬਿਕਰਮੀ ਚ ਬਿੱਗੂ ਹੱਥੀ ਮੋੜੀ ਕਢਵਾਈ ਤਾਂ ਇਹ ਨਗਰ ਦੁਬਾਰਾ ਵਸਿਆ। ਬਿੱਗੂ ਚੀਮੇ ਗੋਤ ਦਾ ਸੱਜਰਾ ਨਸਬ ਇਹ ਹੈ। ਅੱਗੇ ਬਿੱਗੂ ਵੰਸ਼ ਦੇ ਬਾਰੇ ਲੇਖਕ ਲਿਖਦੇ ਹਨ ਕਿ ਪਹਿਲਾਂ ਭਾਈ ਜੈ ਸਿੰਘ, ਉਸ ਤੋਂ ਉਪਰੰਤ ਭਾਈ ਵਰਿਆਮ, ਫਿਰ ਭਾਈ ਹਸਨਾ, ਫਿਰ ਭਾਈ ਮੀਆਂ, ਫਿਰ ਭਾਈ ਬੇਗਾ, ਫਿਰ ਭਾਈ ਬਿੱਗੂ, ਫਿਰ ਉਹਨਾਂ ਤੋਂ ਬੀਰ ਸਿੰਘ, ਬਖਤਾ, ਆਸਾ, ਉਹਨਾਂ ਤੋਂ ਗਰੀਬ ਸਿੰਘ, ਖੜਕਾ ਨਿਹਾਲ ਸਿੰਘ, ਭਾਈ ਮਾਨ ਸਿੰਘ, ਭਾਈ ਖਜਾਨ ਸਿੰਘ, ਉਹਨਾਂ ਤੋਂ ਅੱਗੇ ਕਰਮ ਸਿੰਘ, ਰਾਏ ਸਿੰਘ, ਨਾਰਾਇਣ ਸਿੰਘ ਅਤੇ ਸ਼ੇਰ ਸਿੰਘ। ਉਹਨਾਂ ਤੋਂ ਅੱਗੇ ਵੰਸ਼ ਜੋ ਚੱਲਿਆ ਉਸ ਵਿੱਚ ਰਤਨ ਕੌਰ, ਅਤਰ ਸਿੰਘ, ਜੈ ਸਿੰਘ, ਪ੍ਰਤਾਪ ਕੌਰ ਅਤੇ ਸੁਖਾਂ। ਸੰਤ ਅਤਰ ਸਿੰਘ ਮਹਾਰਾਜ ਚੀਮਾ ਗੋਤ ਦੇ ਆਗੂ ਇਸੇ ਬਿੱਗੂ ਵੰਸ਼ ਦੀ ਅੰਸ਼ ਵਿੱਚੋਂ ਹਨ। 5 ਸਾਲ ਸੰਤ ਜੀ ਤੋਂ ਵੱਡੀ ਭੈਣ ਰਤਨ ਕੌਰ ਜੀ, ਜੋ ਆਪ ਨਾਲ ਬਹੁਤ ਪਿਆਰ ਕਰਦੀ, ਚੁੱਕੀ ਫਿਰਦੀ ਅਤੇ ਖੂਬ ਖਿਡਾਉਂਦੀ, ਆਪ ਵਰੇ ਵਿੱਚ ਹੀ ਰੜਨ ਲੱਗੇ ਅਤੇ ਜਲਦੀ ਹੀ ਟੁਰਨ ਲੱਗ ਪਏ। 5-7 ਸਾਲ ਦੇ ਹੋ ਗਏ, ਗਲੀਆਂ ਵਿੱਚ ਮੁੰਡਿਆਂ ਨਾਲ ਖੇਡਦੇ ਹਨ, ਪਰ ਨਾ ਕੋਈ ਗੰਦਾ ਗੀਤ ਗਾਉਂਦੇ ਅਤੇ ਨਾ ਹੀ ਕਦੀ ਸੁਣਦੇ। ਘਰ ਵਿੱਚ ਹੀ ਗੁੱਠੇ ਹੋ ਬੈਠਦੇ ਅਤੇ ਲੀਰਾਂ ਦੀ ਮਾਲਾ ਬਣਾ ਕੇ ਰਾਮ ਰਾਮ ਜਪਦੇ ਰਹਿੰਦੇ। ਆਪ ਨੇ ਨਿਰਮਲ ਸੰਤਾਂ ਦੇ ਡੇਰੇ ਭਾਈ ਬੂਟਾ ਸਿੰਘ ਜੀ ਪਾਸੋਂ ਗੁਰਮੁਖੀ ਲਿਖਣੀ ਪੜ੍ਹਨੀ ਸਿੱਖ ਲਈ। ਬਾਹਰ ਡੰਗਰ ਚਾਰਨ ਜਾਂਦੇ ਵੀ ਡੰਗਰ ਨੂੰ ਸੋਟੀ ਨਾ ਮਾਰਦੇ, ਆਪ ਵੀ ਮਾਲਾ ਫੇਰਦੇ ਰਹਿੰਦੇ ਅਤੇ ਹਾਣੀਆਂ ਨੂੰ ਵੀ ਮਾਲਾ ਫੇਰਨ ਲਈ ਪ੍ਰੇਰਦੇ। ਇੱਕ ਵਾਰੀ ਇੱਕ ਸੰਤ ਜੀ ਨਾਲ ਬਿਨਾਂ ਦੱਸੇ ਚਲੇ ਗਏ। ਪਿਤਾ ਕਰਮ ਸਿੰਘ ਜੀ ਭਾਲ ਕੇ ਕਈ ਦਿਨਾਂ ਪਿੱਛੋਂ ਘਰ ਲੈ ਆਏ। ਫਿਰ ਡੰਗਰ ਚਾਰਦਿਆਂ ਇੱਕ ਦੁਪਹਿਰ ਰੁੱਖ ਹੇਠਾਂ ਸੁੱਤੇ ਪਏ ਸਨ। ਇੱਕ ਭਗਵੇਂ ਕੱਪੜੇ ਵਾਲਾ ਸਾਧੂ ਵੀ ਦੁਪਹਿਰ ਕੱਟਣ ਲਈ ਆ ਬੈਠਾ। ਉਸਦੀ ਨਿਗਾਹ ਆਪ ਜੀ ਦੇ ਚਰਨ ਉੱਤੇ ਪਈ ਅਤੇ ਪਦਮ ਰੇਖਾ ਵੇਖ ਕੇ ਕਹਿਣ ਲੱਗਾ, ਇਹ ਲੜਕਾ ਬਹੁਤ ਪ੍ਰਤਾਪੀ ਹੋਵੇਗਾ, ਇਸ ਨੂੰ ਰਾਜੇ ਮੱਥਾ ਟੇਕਣਗੇ। ਜਦੋਂ ਆਪ ਜਾਗੇ ਤੇ ਆਪ ਦਾ ਹਾਣੀ ਬਖਤਾਵਰ ਸਿੰਘ, ਜਿਸ ਨਾਲ ਆਪ ਦਾ ਬਹੁਤ ਪਿਆਰ ਸੀ, ਕਹਿਣ ਲੱਗਾ, ਓਏ ਅਤਰ ਸਿੰਘ, ਤੈਨੂੰ ਜਦੋਂ ਰਾਜੇ ਮੱਥਾ ਟੇਕਣਗੇ ਮੈਨੂੰ ਨਾ ਭੁਲਾ ਦੇਵੀ। ਇੱਕ ਦਿਨ ਆਪ ਨੇ ਤੇ ਆਪ ਦੇ ਕਹਿਣ ਪਰ ਬਖਤਾਵਰ ਸਿੰਘ ਨੂੰ ਸੰਤਾਂ ਵਾਂਗ ਗਾਤੀਆਂ ਬੰਨ ਲਈਆਂ ਤੇ ਕਿਹਾ, ਆਪੋ ਸਾਧ ਬਣ ਕੇ ਖੇਡੀਏ। ਆਪਸ ਵਿੱਚ ਹੱਸਦੇ ਰਹੇ। ਆਪਾਂ ਕਿਹਾ ਚੰਗਾ ਲੱਗਦੇ ਹਾਂ, ਬਖਤਾਵਰ ਸਿੰਘ ਨੇ ਕਿਹਾ, ਤੂੰ ਤਾਂ ਬੜਾ ਹੀ ਸੋਹਣਾ ਲੱਗਦਾ ਹੈ। ਡੰਗਰ ਚਾਰਨ ਜਾਂਦੇ ਆਉਂਦੇ ਮੁੰਡੇ ਬੋਲੀਆਂ ਪਾਉਂਦੇ, ਪਰ ਆਪ ਸਭ ਤੋਂ ਪਿੱਛੇ ਰਾਮ ਰਾਮ ਦਾ ਜਾਪ ਕਰਦੇ ਚਲੇ ਆਉਂਦੇ। ਇਹਨਾਂ ਵਿੱਚ ਇੱਕ ਮੁੰਡਾ ਜੋ ਸਰੀਰ ਕਰਕੇ ਸਭ ਨਾਲੋਂ ਤਗੜਾ ਸੀ, ਸਭ ਨੂੰ ਤੰਗ ਕਰਦਾ ਸੀ, ਹਰ ਇੱਕ ਨਾਲ ਖਹਿੰਦਾ ਰਹਿੰਦਾ ਸੀ। ਇੱਕ ਦਿਨ ਸਾਰਿਆਂ ਨੇ ਸਲਾਹ ਕਰਕੇ ਸੰਤ ਜੀ ਨੂੰ ਮਨਾਇਆ ਕਿ ਇਹਦੇ ਨਾਲ ਘੋਲ ਕਰੋ ਅਤੇ ਇਸਦੀ ਆਕੜ ਭੰਨੋ। ਕੁਸ਼ਤੀ ਹੋਈ ਅਤੇ ਸੰਤਾਂ ਨੇ ਉਹਨੂੰ ਚੁੱਕ ਕੇ ਹੇਠਾਂ ਜ਼ਮੀਨ 'ਤੇ ਸੁਹਾਗੇ ਵਾਂਗ ਐਸਾ ਪਟਕਿਆ ਕਿ ਉਹ ਬੇਹੋਸ਼ ਹੋ ਗਿਆ। ਸਭ ਨੂੰ ਫਿਕਰ ਪੈ ਗਿਆ। ਸੰਤ ਜੀ ਨੇ ਉਸਦੇ ਮੂੰਹ ਵਿੱਚ ਪਾਣੀ ਪਾਇਆ ਤਾਂ ਉਸਨੂੰ ਹੋਸ਼ ਆਈ। ਅੱਗੋਂ ਤੋਂ ਉਸਨੇ ਕਿਸੇ ਨੂੰ ਵੀ ਨਹੀਂ ਛੇੜਿਆ। ਸੰਤ ਜੀ ਦੀ ਸਿਹਤ ਬਹੁਤ ਚੰਗੀ ਸੀ, ਸਰੀਰ ਕਾਫ਼ੀ ਤਗੜਾ ਸੀ। ਬਚਪਨ ਵਿੱਚ ਆਪ ਨੂੰ ਤਾਪ, ਖੰਘ ਆਦਿਕ ਕਦੀ ਕੋਈ ਤਕਲੀਫ ਨਹੀਂ ਹੋਈ। ਆਪ ਦੀ ਭੈਣ ਰਤਨ ਕੌਰ ਦਾ ਵਿਆਹ ਭਾਈ ਬੱਗਾ ਸਿੰਘ ਪਿੰਡ ਜਵਾਹਰਕੀ ਨਾਲ ਹੋਇਆ। ਆਪ ਦਾ ਭੈਣ ਨਾਲ ਬਹੁਤ ਪਿਆਰ ਸੀ। ਕੁਛ ਮਹੀਨਿਆਂ ਮਗਰੋਂ ਆਪ ਭੈਣ ਨੂੰ ਮਿਲਣ ਜਵਾਹਰਕੀ ਗਏ ਅਤੇ ਉੱਥੇ ਕੁਛ ਦਿਨ ਰਹਿ ਕੇ ਪਿੰਡ ਨੂੰ ਮੁੜੇ। ਰਾਹ ਵਿੱਚ ਲੱਲੂ ਵਾਲੇ ਨਗਰ ਵਿੱਚ ਇੱਕ ਸੰਤ ਕੋਲ ਰਹਿ ਪਏ। ਭੈਣ ਸਮਝਿਆ ਕਿ ਵੀਰ ਚੀਮੇ ਚਲਾ ਗਿਆ ਹੈ ਅਤੇ ਇੱਧਰ ਘਰ ਵਿੱਚ ਮਾਤਾ ਪਿਤਾ ਸਮਝਣ ਕਿ ਸਾਡਾ ਪੁੱਤਰ ਭੈਣ ਕੋਲ ਹੀ ਹੈ। ਜਵਾਹਰਕੀ ਤੋਂ ਜਦ ਕੋਈ ਆਦਮੀ ਚੀਮੇ ਆਇਆ ਤਾਂ ਭੇਦ ਖੁੱਲਿਆ। ਭਾਲ ਕਰਨ ਤੋਂ ਬਾਅਦ ਕਰਮ ਸਿੰਘ ਜੀ ਆਪ ਨੂੰ ਲੱਲੂਵਾਲ ਤੋਂ ਚੀਮੇ ਲੈ ਆਏ। ਸੰਬਤ 1933 ਵਿੱਚ ਮੀਂਹ ਨਾ ਵਸਣ ਕਰਕੇ ਚੀਮੇ ਵਿੱਚ ਕਾਲ ਪੈ ਗਿਆ। ਡੰਗਰਾਂ ਲਈ ਪੱਠੇ ਦੀ ਬਹੁਤ ਔਖਿਆਈ ਹੋ ਗਈ, ਸੋ ਆਪ ਡੰਗਰ ਲੈ ਕੇ ਜਵਾਹਰ ਕੀ ਭੈਣ ਕੋਲ ਆ ਗਏ। ਇੱਥੇ ਇੱਕ ਸਾਲ ਰਹੇ। ਭਾਈ ਹਰਨਾਮ ਸਿੰਘ ਆਪਣੀਆਂ ਗਊਆਂ ਵੀ ਨਾਲ ਲੈ ਆਇਆ, ਜੋ ਵੱਡਾ ਹੋ ਕੇ ਚੀਮੇ ਦਾ ਨੰਬਰਦਾਰ ਵੀ ਰਿਹਾ ਸੀ। ਸੰਤ ਜੀ ਘਰ ਦਾ ਕੰਮ ਕਾਜ ਕਰਦੇ, ਪਰ ਬਹੁਤਾ ਸਮਾਂ ਇਕਾਂਤ ਵਿੱਚ ਬੈਠ ਕੇ ਭਜਨ ਕਰਦੇ ਰਹਿੰਦੇ। ਪਿਤਾ ਜੀ ਸਮਝਾਉਂਦੇ ਹੀ ਰਹਿੰਦੇ ਤੇ ਉਸ ਦੀ ਮਾਤਾ ਨੂੰ ਤਾੜਦੇ ਕਿ ਤੂੰ ਪੁੱਤਰ ਨਾਲ ਮੋਹ ਬਾਹਲਾ ਕਰਦੀ ਹੈ, ਉਸਨੂੰ ਤਗੜੇ ਹੋ ਕੇ ਕੰਮ ਕਰ ਨਹੀਂ ਦੇ ਕਹਿੰਦੀ, ਇਸ ਇਹਦੀ ਕਮਾਈ ਦੀ ਕਦੀ ਪਾ ਲਈ।